ਮਾਈ ਭਾਈ ਦਾ ਜਾਂ ਹੋਰ ਚੀਜ਼ ਹੈ ਤੇ ਉਹ ਉੱਥੇ ਵਾਹਿਗੁਰੂ ਪਰਮੇਸ਼ਰ ਨੇ ਤੇ ਉਹਨੂੰ ਅਸੀਂ ਬਹੁਤ ਹੀ ਹੋਰ ਅੰਗਾਂ ਨਾਲੋਂ ਨਫ਼ਰਤ ਕਰਦੇ ਹਾਂ ਕਿ ਮਲਮੂਤਰ ਤੋਂ ਮਲ ਤੋਂ ਵੀ ਕਰਦੇ ਹਾਂ, ਹੈ ਤਾਂ ਉਹ ਅੰਦਰ ਪਾਣੀ ਜਾਂਦਾ ਹੈ, ਸਭ ਕੁਛ ਮਸ਼ੀਨਾਂ ਨਾਲ ਫਿੱਟ ਹੋ ਕੇ ਐਨ ਬਾਹਰ ਆਉਂਦਾ ਹੈ, ਸਾਰੀ ਚੀਜ਼ ਹੈ, ਪਰ ਉਹਨੂੰ ਹੱਥ ਲਾਉਂਦੇ ਤਾਂ ਮਾਂਜਦੇ ਹਾਂ, ਕਰਦੇ ਹਾਂ ਸਾਰੀ ਚੀਜ਼, ਪਰ ਉੱਥੇ ਵਾਹਿਗੁਰੂ ਪਰਮੇਸ਼ਰ ਨੇ ਐਸੀ ਚੀਜ਼ ਰੱਖ ਦਿੱਤੀ ਹੈ ਉਹਦੇ ਅੰਦਰ, ਉਹ ਹੈ ਅਸਚਰਜ, ਉਹਦਾ ਹੀ ਨਹੀਂ ਕੋਈ ਵਰਣਨ ਕਰ ਸਕਦਾ। ਜੇ ਅਕਥਪਾਤ ਸਾਨੂੰ ਕਹੇ ਤੁਸੀਂ ਕਥਾ ਸੁਣਦੇ ਹੈ ਵਾਹਿਗੁਰੂ ਨੂੰ ਕਿਉਂ ਅਕਥ ਕਿਉਂ ਕਹਿੰਦੇ ਨੇ, ਉਹ ਕਥਨ ਤੋਂ ਕਿਹਾ ਨਹੀਂ ਜਾਂਦਾ, ਪਹਿਲਾਂ ਇਹਨੂੰ ਕੋਈ ਕਥਨ ਕਰਕੇ ਦੱਸ ਦੇਵੇ। ਦੁਨੀਆਂ ਚ ਐਸਾ ਹੈ ਵੀ ਸਪਰਸ਼ ਦੇ ਸੁੱਖ ਨੂੰ ਕਿਸੇ ਦੇ ਨਾਲ ਕਰਕੇ ਦੱਸ ਦੂਜਾ ਹੈ, ਸਾਰਿਆਂ ਨੂੰ ਹੈ, ਸਭ ਤੋਂ ਵੱਡਾ ਸਭ ਦੁਨੀਆਂ ਹੀ ਉੱਥੇ ਨਾ ਹੋਵੇ ਤਾਂ ਸੂਰ ਸ੍ਰੀ ਹੈ ਹੀ ਨਹੀਂ। ਇਸ ਨੂੰ ਵੀ ਕੰਟਰੋਲ ਕਰਨਾ ਹੈ, ਇਹ ਹੁਣ ਆਜ਼ਾਦ ਹੈ, ਸਾਡੀ ਆਜ਼ਾਦੀ ਹੈ, ਉਸ ਆਜ਼ਾਦੀ ਦੇ ਵਿੱਚ ਹੀ ਲੱਗੇ ਹੋਏ ਹਾਂ, ਰੂਪ ਰੰਗ ਬਣਾਉਣ ਦੇ ਵਿੱਚ, ਰੱਦ ਨੇ ਜਾਂ ਹੋਰ ਚੀਜ਼ ਹੈ ਉਹਦੇ ਵਿੱਚ, ਵਾਹਿਗੁਰੂ ਪਰਮੇਸ਼ਰ ਨੇ ਅੱਗੇ ਠੀਕ ਹੈ ਉਹਨੂੰ ਵੀ ਇੱਕ ਸਾਧਨ ਬਣਾ ਦਿੱਤਾ ਹੈ ਸਾਡੇ ਸਰੀਰਾਂ ਦਾ, ਤੇ ਜਿਹੜਾ ਉਹ ਸਾਧਨ ਬਣਾਉਣ ਵਾਲਾ ਉਹਨੂੰ ਵੀ ਰੱਖੀਏ, ਜਿਹੜਾ ਉਹਨੂੰ ਬਣਾਉਣ ਵਾਲਾ ਹੈ। ਉਹਨੂੰ ਚੇਤੇ ਰੱਖਣਾ, ਉਹਦੇ ਨਾਲ ਤੇ ਇਹ ਸਾਰਾ ਇੱਕ ਦੂਜੇ ਭਾਰ ਧੋਏ, ਬੁੱਧੀ ਦੀ ਵਿਚਾਰ ਫੇਰ ਕਿਤੇ ਹੋਊਗੀ, ਦੂਜਾ ਭਾਵ। ਹੁਣ ਭਾਵ ਕਿਹਨੂੰ ਕਹਿੰਦੇ ਆ, ਉਹਦੇ ਵਿੱਚ ਨਿਰਣਾ ਹੋਣਾ ਸਾਰੀਆਂ ਚੀਜ਼ਾਂ ਦਾ, ਫਿਰ ਰੱਬ ਦਾ ਨਿਰਣਾ ਹੋਣਾ, ਉਹਨੂੰ ਸੁਣਨਾ, ਫਿਰ ਉਹਦਾ ਸਾਨੂੰ ਪਤਾ ਲੱਗੇ ਵੀ ਰੱਬ ਐਂ ਮਿਲਣਾ, ਉਹਦਾ ਉਹ ਕੰਮ ਕਰਨਾ ਅਸੀਂ, ਜਿਵੇਂ ਉਹ ਪ੍ਰਾਪਤ ਹੋ ਜਾਏ ਉਹਦਾ ਮੰਨਣ ਕਰਨਾ, ਤੇ ਉਹ ਹੈਗੀ ਹੈ ਦੂਜੀ ਚੀਜ਼, ਦੂਜਾ ਭਾਵ। ਭਾਵ ਜਿਹੜੇ ਨੇ ਕੀ ਹੈ, ਭਾਵ ਰਹਿੰਦਾ ਹੈ ਸਾਡੇ ਹਿਰਦੇ ਦੇ ਵਿੱਚ, ਉਹ ਭਾਵ ਰਹਿੰਦੇ, ਔਰ ਗੁਰਬਾਣੀ ਸਭ ਥਾਂ ਹੈ ਦੂਜਾ ਭਾਵ ਵਿਸਾਰੀ, ਇਹ ਦੂਜੇ ਜਿਹੜੇ ਭਾਵ ਨੇ ਉਹਨਾਂ ਨੂੰ ਭੁਲਾ ਦਈਏ ਹਿਰਦੇ ਦੇ ਵਿੱਚੋਂ, ਹਿਰਦਾ ਹਿਰਦੇ ਦੇ ਵਿੱਚ ਭਾਵ ਰਹਿੰਦੇ ਨੇ, ਹਿਰਦਾ ਕਿਹਦੇ ਵਿੱਚ ਰਹਿੰਦਾ ਹੈ, ਪਹਿਲਾਂ ਸਾਨੂੰ ਹਿਰਦੇ ਦੀ ਸਮਝ ਹੋਊਗੀ। ਮਹਾਰਾਜ ਤਾਂ ਗੁਰਬਾਣੀ ਚ ਕਥਾ ਸੁਣਾਉਂਦੇ ਆ, ਹਿਰਦਾ ਹੈ ਹਿਰਦਾ ਹੈ, ਹਿਰਦੇ ਚ ਵਸਦਾ ਹੈ ਤੇਰੇ, ਪਹਿਲਾਂ ਹਿਰਦੇ ਨੂੰ ਤਾਂ ਸਮਝ ਲਈਏ ਵੀ ਉਹ ਵਸਦਾ ਕਿਵੇਂ ਹੈ, ਫਿਰ ਪ੍ਰਾਪਤ ਕਿਵੇਂ ਹੁੰਦਾ। ਉਹ ਸਾਧਨ ਇਹ ਜ਼ਰੂਰੀ ਗੱਲ ਹੈ, ਇਸ ਚੀਜ਼ ਦਾ ਨਿਰਣਾ ਭਾਵ ਹਿਰਦੇ ਦੇ ਵਿੱਚ ਵਸਦੇ ਨੇ, ਹਿਰਦਾ ਕਿੱਥੇ ਵਸਦਾ ਹੈ ਤੇ ਮਨ ਕਿੱਥੇ ਵਸਦਾ ਹੈ। ਸਿੱਧ ਗੋਸ਼ ਦੇ ਅੰਦਰ ਸਿੱਧ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਡਬੇ ਹਿਰਦਾ ਦੇਹ ਨ ਹੋਤੀ, ਤੁਸੀਂ ਕਹਿੰਦੇ ਹਿਰਦੇ ਦੇ ਵਿੱਚ ਮਨ ਵਸਦਾ ਹੈ ਜਾਂ ਬੁੱਧੀ ਵਸਦੀ ਹੈ, ਜਦੋਂ ਇਹ ਹਿਰਦਾ ਵੀ ਨਹੀਂ ਸੀ ਤੇ ਦੇਹ ਵੀ ਨਹੀਂ ਸੀ ਤਾਂ ਮਨ ਕਿੱਥੇ ਰਹਿੰਦਾ, ਦੱਸੋ ਮਨ ਕਿੱਥੇ ਰਹਿੰਦਾ। ਬੜਾ ਡੂੰਘਾ ਸਵਾਲ ਹੈ, ਔਰ ਪਰਮਾਰਥਵਾਦੀਆਂ ਦਾ ਹੈ, ਸਿੱਧ ਲੋਕ ਹੈ ਜਿਹਨਾਂ ਦੇ ਵਿੱਚ ਸ਼ਕਤੀਆਂ ਵੀ ਹੈ ਔਰ ਐਸੀਆਂ ਵਿਚਾਰਾਂ ਵੀ ਹੈ, ਉਹ ਵੀ ਆਤਮਾ ਨੂੰ ਕਹਿੰਦੇ ਸਾਨੂੰ ਸਿੱਧ ਹੈ, ਐਵੇਂ ਗੱਲਾਂ ਨਾਲ ਤਾਂ ਨਹੀਂ ਹੈ ਵੀ ਹੋਰ ਕਿਸੇ ਦੇ ਵੀ ਉਹ ਆਖੇ ਲੱਗ ਜਾਣ। ਹੋਰ ਨਾਨਕ ਸਾਹਿਬ ਜੀ ਨੇ ਅਗਲੀ ਪੰਕਤੀ ਚੋਂ ਉਹਦਾ ਉੱਤਰ ਦਿੱਤਾ ਹੈ, ਜਵੇਂ ਹਿਰਦਾ ਦਿਨ ਤੋ ਮਨ ਸੁਣ ਰਹੇ ਪੈ ਰੱਖ। ਤਾਂ ਇਹ ਮਨ ਜਿਤਨੀ ਰਚਨਾ ਹੈ ਫਿਰ ਇਹ ਅਤੀਤ ਰੂਪ ਦੇ ਵਿੱਚ ਹੋਈ ਹੋਈ ਆਪਣੀ ਜਿਹੜੀ ਨਾਮ ਤੇ ਉਹ ਹੋਂਦ ਰੂਪ ਤੋਂ ਬਾਹਰ ਹੋ ਕੇ ਤੇ ਉਸ ਅਫੁਰਸ ਰੂਪ ਦੇ ਵਿੱਚ ਰਹਿੰਦੀ ਹੈ। ਭਾਦੋ ਦੂਜਾ ਭਾਵ, ਹੁਣ ਭਾਵ ਸਮਝਾਉਣ ਦੇ ਵੀ ਜਿਹੜੀ ਅਸੀਂ ਚੀਜ਼ ਕੋਈ ਵੇਖਦੇ ਹਾਂ ਜਾਂ ਸੁਣਦੇ ਹਾਂ ਜਾਂ ਕਹਿੰਦੇ ਜੀ ਇਹ ਜਿਹੜਾ ਵਚਨ ਹੈ ਇਸਦਾ ਭਾਵ ਕੀ ਹੈ, ਇਸਦਾ ਅਰਥ ਕੀ ਹੈ, ਇਸਦਾ ਮਤਲਬ ਕੀ ਹੈ। ਤੁਸੀਂ ਜੇ ਕਿਸੇ ਨੂੰ ਸਮਝਾਉਣਾ ਹੋਵੇ ਤਾਂ ਕਿਵੇਂ ਸਮਝਾਓਗੇ ਵੀ ਮਤਲਬ ਕੀ ਹੁੰਦਾ? ਤੁਸੀਂ ਕਥਾ ਸੁਣਨ ਜਾਂਦੇ ਹੋ, ਕੁਛ ਫਰਕ ਤੋਂ ਪੁੱਛ ਲਵੇ ਫਿਰ ਕੀ ਸਮਝਾਓਗੇ? ਉਹ ਪਹਿਲਾਂ ਤਾਂ ਉਸਦਾ ਗਿਆਨ ਹੋਇਆ ਚਾਹੇ ਪ੍ਰਤੱਖ ਰੂਪ ਦੇ ਵਿੱਚ ਚਾਹੇ ਪਰੋਕਸ਼ ਰੂਪ ਦੇ ਵਿੱਚ ਹੋਇਆ ਗਿਆਨ ਉਸਦਾ, ਤੇ ਉਸਦੇ ਫਿਰ ਉਹਨੂੰ ਕਹਿੰਦੇ ਅਨੁਭਵ। ਅਨੁਭਵ ਤੋਂ ਬਾਅਦ ਜਿਹੜਾ ਤੁਹਾਨੂੰ ਗਿਆਨ ਹੋਇਆ ਕਿਤੇ ਚੀਜ਼ ਵੇਖੀ ਹੈ ਤੇ ਤੁਹਾਨੂੰ ਪੁੱਛੇ ਤੁਸੀਂ ਉਹ ਕਹਿੰਦਾ ਮੈਂ ਹਾਂ ਉੱਥੇ ਵੇਖੀ ਸੀ, ਉਹ ਜਿਹੜੀ ਵੇਖੀ ਚੀਜ਼ ਹੈ ਉਹ ਤਾਂ ਹੁਣ ਸਾਹਮਣੇ ਨਹੀਂ ਹੈ ਤੁਹਾਡੇ, ਨਾ ਉਹ ਹਰ ਵੇਲੇ ਰਹਿੰਦੀ, ਨਹੀਂ ਦੂਜਾ ਹੋਰ ਚੀਜ਼ ਆ ਜਾਂਦੀ ਉਹਦਾ ਗਿਆਨ ਹੋ ਜਾਂਦਾ ਹੈ, ਇੰਨੇ ਕਿਵੇਂ ਸਾਹਮਣੇ ਰਹਿਣਗੇ? ਉਹ ਇਕੱਠੇ ਹੋਈ ਜਾਂਦੇ ਆ, ਜਿਵੇਂ ਅੱਜ ਕੱਲ ਇਹ ਕੈਸਟਾਂ ਰਿਕਾਰਡ ਜਾਂ ਹੋਰ ਬਣੇ ਆ, ਆਵਾਜ਼ ਉਹ ਚ ਇਕੱਠੀ ਹੁੰਦੀ ਨਾ। ਦੇਖੋ ਐਸੀ ਇਹ ਦਿਮਾਗ ਦੇ ਨਾਲ ਹੀ ਚੀਜ਼ ਬਣਾ ਲਈ ਹੈ। ਤੇ ਜਿਹੜੀ ਆਪਣੇ ਅੰਦਰ ਹਿਰਦਾ ਹੈ ਉਹ ਐਸੀ ਟੇਪ ਰਿਕਾਰਡ ਹੈ, ਉਹਦੇ ਮਨ ਬੁੱਧ ਚਿੱਤ ਤੇ ਮੈਂ ਇਹ ਚਾਰ ਹਿੱਸੇ, ਉਹ ਵੱਖ ਵੱਖਰਾ ਆਪਣੇ ਕੰਮ ਕਰਨਗੇ। ਉਹ ਜਿਹੜੇ ਉਹਦੇ ਸੰਸਕਾਰ ਕਹਿੰਦੇ ਹੋ ਜਾਂ ਉਹਦਾ ਗਿਆਨ ਸਾਡੇ ਮਨ ਦੇ ਵਿੱਚ ਹੈ, ਜਦੋਂ ਕੋਈ ਗੱਲ ਕਰੂਗਾ ਜਾਂ ਉਹ ਚੀਜ਼ ਸਾਹਮਣੇ ਆ ਗਈ ਤੇ ਫਿਰ ਉਸਦਾ ਹਾਂ ਵੀ ਉੱਥੇ ਦੇਖਿਆ ਸੀ। ਜਿਵੇਂ ਕਿਸੇ ਨੂੰ ਸੱਪ, ਕਿਸੇ ਨੇ ਬਾਹਰ ਵੇਖਿਆ, ਬਾਹਰ ਵੇਖਿਆ ਵੀ ਸੱਪ ਬਿੰਗਾ ਟੇਢਾ ਹੁੰਦਾ ਹੈ, ਇਸ ਤਰ੍ਹਾਂ ਜਾਂ ਹੋਰ ਚੀਜ਼ ਹੈ, ਕਿਤੇ ਨਾ ਬਹੁਤਾ ਹਨੇਰਾ ਤੇ ਨਾ ਬਹੁਤਾ ਚਾਨਣ, ਨਾ ਬਹੁਤਾ ਹਨੇਰਾ ਜੇ ਹਨੇਰਾ ਹੋਊ ਚੀਜ਼ ਦਿਸਦੀ ਨੀ ਸਾਨੂੰ ਅੱਖਾਂ ਨਾਲ, ਤੇ ਕਿਤੇ ਰੱਸੀ ਉਸ ਤਰ੍ਹਾਂ ਦੀ ਬਿੰਗੀ ਟੇਢੀ ਪਈ ਜਾਂ ਤੇੜ ਆਈ ਹੋਈ ਦਿਸੀ ਆਪਣੇ ਧਰਤੀ ਦੇ ਵਿੱਚ, ਉਹਦੇ ਸਾਡੀ ਬਿਰਤੀ ਗਈ ਤੇ ਇੱਕਦਮ ਮਿੰਟਾਂ ਸਕਿੰਟਾਂ ਦੇ ਵਿੱਚ ਉਹਦੇ ਵਿੱਚ ਉਹ ਜਿਹੜਾ ਭਰਮ ਹੋਣਾ ਨਾ ਪੂਰਾ ਉਹਦਾ ਗਿਆਨ ਹੋਇਆ ਨਾ, ਗਿਆਨ ਨਹੀਂ ਹੋਇਆ ਤੇ ਉਹ ਅੱਗੇ ਦੇਖੀ ਚੀਜ਼ ਸੀ ਉਸਦੇ ਸੰਸਕਾਰ ਇੱਕਦਮ ਹੀ ਉਗੜ ਪਏ ਤੇ ਉੱਥੇ ਇੰਨਾ ਭਰਮ ਹੋਇਆ। ਜਾਂ ਬੱਚਾ ਹੋਵੇ ਤਾਂ ਡਰਦਾ ਹੈ, ਭੱਜਦਾ ਹੈ, ਸਿਆਣਾ ਕਹੂਗਾ ਸੋਟੀ ਜਾਓ ਮਾਰਾਂ, ਇਹ ਹੈ, ਇਹਨੂੰ ਕਹਿੰਦੇ ਹੈ ਭਰਮ। ਤੇ ਭਰਮ ਵੀ ਐਸੀ ਨਹੀਂ ਜਿਹੜਾ ਜਿਹੜੀ ਚੀਜ਼ ਅਸਲ ਰੂਪ ਦੇ ਵਿੱਚ ਹੈ ਉਹਦਾ ਪੂਰਾ ਗਿਆਨ ਨਾ ਹੋਣਾ ਤੇ ਹੋਰ ਤਰ੍ਹਾਂ ਪ੍ਰਤੀਤ ਹੋਣੀ, ਉਹਨੂੰ ਕਹਿੰਦੇ ਭਰਮ। ਉਹ ਹੋ ਗਿਆ। ਹੁਣ ਦੇਖੋ ਵੀ ਤੁਸੀਂ ਆਪਣੇ ਤਾਂ ਅਸੀਂ ਭਾਵ ਦੀ ਗੱਲ ਵੀ ਉਹ ਬਣੇ ਰਹਿੰਦੇ ਹੈ, ਸੰਸਕਾਰ ਜਾਂ ਖਿਆਲ ਜਾਂ ਹੋਰ ਚੀਜ਼ ਹੈ, ਬਿਲਕੁਲ ਉਹ ਗੁੰਮ ਰਹਿੰਦੇ ਹੈ, ਉਹਦੇ ਵੀ ਹੁੰਦੇ ਆ ਕਈ ਵਾਰੀ। ਐਸੇ ਹੀ ਜਿਹੜੀ ਕੋਈ ਤੁਸੀਂ ਗੁਰੂ ਮਹਾਰਾਜ ਨੂੰ, ਚਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਸ਼ਰ ਰੂਪ ਦੇ ਵਿੱਚ ਉਪਦੇਸ਼ ਲਿਖਿਆ ਹੈ, ਅੱਖਰ ਦੇਖਣ ਦੇ ਵਿੱਚ ਆਉਂਦੇ ਹੈ, ਸ਼ਾਹੀ ਰੂਪ ਦੇ ਕਾਗਜ਼ ਦੇ ਵਿੱਚ ਹੈ, ਇੱਥੇ ਤਾਂ ਇਉਂ ਹੋ ਗਏ, ਅੱਖਰਾਂ ਰੂਪ ਦੇ ਵਿੱਚ ਦਰਸ਼ਨ ਤੇ ਵਾਕ ਰੂਪ ਦੇ ਵਿੱਚ ਉੱਥੇ ਅੱਖਰ ਕਿਹੜੇ ਹੈ ਕਿਸੇ ਜੇ ਤਾਂ ਨਹੀਂ ਉਹ ਕੰਨਾਂ ਨਾਲ ਉਸਦਾ ਉਸਦੇ ਵਿੱਚ ਫਿਰ ਗਿਆਨ ਹੋਰ ਹੈ ਮਤਲਬ ਉਸਦਾ ਹੋਰ ਹੈ ਉਹ ਜਿਹੜਾ ਮਤਲਬ ਸੁਣਿਆ ਹੋਇਆ ਉਹ ਸਾਡੇ ਅੰਦਰ ਰਹਿੰਦਾ ਹੈ ਉਸਨੂੰ ਕਹਿੰਦੇ ਭਾਵ ਉਸਦਾ ਦੂਜਾ ਰੂਪ ਹੈ ਮਨ ਜਿਸ ਵੇਲੇ ਫੁਰਨਾ ਅੰਦਰੋਂ ਛੜਿਆ ਫੁਰਨਾ ਵੀ ਕੋਈ ਦੱਸ ਦੇ ਉਹਦਾ ਰੂਪ ਰੰਗ ਤਾਂ ਹੈ ਨੀ ਐਸੇ ਪਰਮੇਸ਼ਰ ਦਾ ਵੀ ਰੂਪ ਰੰਗ ਹੈ ਨਹੀਂ ਤੇ ਉਹਦਾ ਗਿਆਨ ਗੁਰੂ ਦੁਆਰਾ ਗੁਰਬਾਣੀ ਦੁਆਰਾ ਸਾਧ ਸੰਗਤ ਹੈ ਉਹਦੀਆਂ ਵਿਚਾਰਾਂ ਦੁਆਰਾ ਪਤਾ ਲੱਗੂਗਾ ਤੇ ਉਹਦੇ ਨਾਲ ਅਸੀਂ ਉਸ ਚੀਜ਼ ਨੂੰ ਕਮਾਵਾਂਗੇ ਤੇ ਫਿਰ ਉਸਦਾ ਗਿਆਨ ਵੀ ਹੋ ਜਾਏਗਾ ਪ੍ਰਤੱਖ ਵੀ ਹੋ ਜਾਏਗਾ ਭਾਦਵੇਂ ਪਰਮ ਪੁਰਾਣੀਆਂ ਦੂਜੇ ਲੱਗਾ ਹੇਤ ਫਿਰ ਇਹ ਹੋ ਗਈ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਸਾਨੂੰ ਗਿਆਨ ਨਾ ਹੋਇਆ ਉਸ ਤੋਂ ਗਏ ਭੁੱਲ ਭੁੱਲ ਉਸਦੀ ਹੈਗੀ ਹੈ ਵੀ ਉਹਦੀ ਇੱਛਾ ਹੀ ਹੈ ਭੁਲੇਖਾ ਜਾਂ ਹੋਰ ਚੀਜ਼ ਹੈ ਪਾ ਦੇਣਾ ਜਿਵੇਂ ਆਮ ਲੋਕ ਕਹਿੰਦੇ ਵੀ ਆਪਾਂ ਅੱਖਾਂ ਮੀਚ ਲੈਂਦੇ ਹਾਂ ਉਹ ਦੂਜਾ ਕਹਿੰਦੇ ਵੀ ਲੁਕੋ ਅਸੀਂ ਫਿਰ ਲੱਭਦੇ ਹਾਂ ਉਹ ਲੱਭਦੇ ਹਾਂ ਇਸ ਤਰ੍ਹਾਂ ਇਹ ਤਾਂ ਆਮ ਸਾਡੀ ਗੱਲ ਹੈ ਸੰਸਾਰੀ ਲੋਕਾਂ ਦੀ ਜਾਂ ਬੱਚਿਆਂ ਦੀ ਤੇ ਵੱਡੇ ਵੱਡੇ ਵੀ ਕਰ ਲੈਂਦੇ ਇਸ ਤਰ੍ਹਾਂ ਕੰਮ ਉਹ ਸਿੱਧਾ ਨੇ ਕਿਹਾ ਵੀ ਚੰਗਾ ਆਪਣੀਆਂ ਸ਼ਕਤੀਆਂ ਦੇ ਨਾਲ ਅੱਗੇ ਚੜ ਗਏ ਆਕਾਸ਼ਾਂ ਦੇ ਵਿੱਚ ਚੜ ਗਏ ਪਤਾਲਾਂ ਦੇ ਵਿੱਚ ਚੜ ਗਏ ਸੂਖਮ ਸਰੀਰ ਹੈ ਅਸੀਂ ਤਾਂ ਹੋ ਨਹੀਂ ਸਕਦੇ ਆਪਣੀ ਦੇਹ ਨੂੰ ਬਦਲਾ ਨਹੀਂ ਸਕਦੇ ਇਹਦੇ ਵਿੱਚ ਹੀ ਫਸੇ ਹੋਏ ਹਾਂ ਤੇ ਉਹ ਸੂਖਮ ਸਰੀਰ ਦੇ ਨਾਲ ਦੇਹ ਵੀ ਇਸ ਨੂੰ ਬਦਲਾਉਣਗੇ ਸੂਖਮ ਸਰੀਰ ਦੇ ਨਾਲ ਜਾਣਾ ਔਰ ਮਿੰਟਾਂ ਸਕਿੰਟਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਚੰਗਾ ਤੁਸੀਂ ਕਹਿੰਦੇ ਅਸੀਂ ਸਿੱਧ ਕਹਿੰਦੇ ਵੀ ਅਸੀਂ ਲੁਕਦੇ ਹਾਂ ਤੇ ਤੁਸੀਂ ਸਾਨੂੰ ਲੱਭ ਕੇ ਲਿਆਏ ਨਾਨਕ ਸਾਹਿਬ ਜੀ ਨੂੰ ਕਹਿੰਦੇ ਕਹਿੰਦੇ ਚੰਗਾ ਲੁਕ ਜਾਓ ਉਹ ਆਪਣੀ ਸ਼ਕਤੀਆਂ ਨਾਲ ਕੋਈ ਹੇਠਾਂ ਚਲੇ ਗਿਆ ਜਿਵੇਂ ਪਾਣੀ ਹੈ ਧਰਤੀ ਦੇ ਵਿੱਚ ਉਹਦੇ ਹੇਠਾਂ ਫਿਰ ਧਰਤੀ ਹੋਰ ਕੋਈ ਪਤਾਲਾ ਆਕਾਸ਼ਾਂ ਖੱਬੇ ਸੱਜੇ ਜਿੱਥੇ ਵੀ ਕੋਈ ਰੂਪ ਹੋਰ ਧਾਰ ਕੇ ਕਿਣਕਾ ਬਣ ਕੇ ਲੁਕ ਗਏ ਤੇ ਗੁਰੂ ਨਾਨਕ ਸਾਹਿਬ ਨੇ ਸਭ ਥਾਂ ਦੇ ਵਿੱਚ ਨਹੀਂ ਰੂਪ ਧਾਰ ਕੀਤੇ ਉੱਥੋਂ ਉੱਥੋਂ ਸਭ ਲੈ ਆਉਂਦੇ ਫੜ ਕੇ ਕਹਿੰਦੇ ਆ ਜਾਓ ਇਹ ਸ਼ਕਤੀ ਦੀ ਗੱਲ ਹੈ ਤੇ ਫੇਰ ਕਹਿੰਦੇ ਚੰਗਾ ਤੁਸੀਂ ਲੁਕੋ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਚੰਗਾ ਕਹਿੰਦੇ ਅਸੀਂ ਲੁਕਦੇ ਹੈਗੇ ਹਾਂ ਜੇ ਤੁਹਾਨੂੰ ਨਾ ਲੱਭੀਏ ਨਾ ਤੇ ਤੁਸੀਂ ਇੱਕ ਟਕਾ ਰੱਖ ਕੇ ਨਾ ਬਹੁਤਾ ਨਹੀਂ ਤੇ ਪਰਮੇਸ਼ਰ ਦੇ ਅੱਗੇ ਅਰਦਾਸ ਕਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ ਜਾਂ ਪੂਰਨ ਜੋਤ ਜਗ੍ਹਾ ਘੱਟ ਮੈਂ ਤਬ ਖਾਲਿਸ ਤਾਹੇ ਨਿਖਾਲਿਸ ਜਾਣੇ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਸੋਂ ਪਾਤਸ਼ਾਹ ਜੀ ਗੁਰਬਾਣੀ ਹਰ ਰੋਜ਼ ਇਹੀ ਕਹਿੰਦੀ ਹੈ ਗੋਬਿੰਦ ਨੂੰ ਮਿਲੋ ਇਹਦੇ ਬਿਨਾਂ ਮਨੁੱਖਾਂ ਦੇ ਤੋਂ ਬਿਨਾਂ ਅਸੀਂ ਮਿਲ ਨਹੀਂ ਸਕਦੇ ਤੇ ਕਿਉਂ ਨਾ ਆਪਾਂ ਯਤਨ ਕਰੀਏ ਉਰੇ ਉਰੇ ਉਲਝੇ ਰਹੀਏ ਤੇ ਉਹਦਾ ਰੋਜ਼ ਯਤਨ ਕਰੋ ਖਿਆਲ ਦੇ ਨਾਲ ਵੀ ਉਹਨੂੰ ਉਹਦੇ ਵਾਸਤੇ ਚਾਹੀਦੀ ਹੈ ਕਿਸੇ ਚੀਜ਼ ਦੀ ਪਹਿਲਾਂ ਤਾਂ ਸ਼ਰਧਾ ਚਾਹੀਦੀ ਹੈ ਠੀਕ ਹੈ ਫੇਰ ਜਿੱਥੇ ਸ਼ਰਧਾ ਹੋਵੇ ਗੁਰੂ ਤੇ ਜਾਂ ਉੱਥੇ ਨਿਮਰਤਾ ਵੀ ਚਾਹੀਦੀ ਹੈ ਨਿਮਰਤਾ ਦੇ ਨਾਲ ਪ੍ਰੇਮ ਵੀ ਚਾਹੀਦਾ ਪ੍ਰੇਮ ਦੇ ਨਾਲ ਉਤਸ਼ਾਹ ਵੀ ਚਾਹੀਦਾ ਹੈ ਉਤਸ਼ਾਹ ਦੇ ਨਾਲ ਦ੍ਰਿੜ ਵਿਸ਼ਵਾਸ ਵੀ ਚਾਹੀਦਾ ਹੈ ਪੂਰਨ ਪ੍ਰੇਮ ਪ੍ਰਤੀਤ ਸਜੇ ਫਿਰ ਜਿਹਨਾਂ ਚੀਜ਼ਾਂ ਤੋਂ ਵਰਜਿਆ ਉਹਨਾਂ ਨੂੰ ਵਰਜ ਕੇ ਰੋਕਿਆ ਹੋਇਆ ਜਾਂ ਗੁਰਬਾਣੀ ਕਹਿੰਦੀ ਹੈ ਤੇ ਉਹਦੇ ਨਾਲ ਅਸੀਂ ਸ਼ੁਰੂ ਕਰ ਦਈਏ ਫੇਰ ਭਾਈ ਇਸ ਤਰੀਕੇ ਦੇ ਨਾਲ ਤੁਸੀਂ ਨਾਮ ਜਪੋ ਨਾਮ ਕਿਵੇਂ ਜਪੀਏ ਰੱਬ ਨੇ ਕਹਿੰਦੇ ਹੈ ਤਾਂ ਔਖਾ, ਰੱਬ ਨੇ ਜ਼ਬਾਨ ਦਿੱਤੀ ਕਿ ਨਹੀਂ, ਕੰਨ ਦਿੱਤੇ ਹੈ, ਹਾਂਜੀ ਬੋਲਦੇ ਹੈ, ਸੁਣਦੇ ਵੀ ਹੈ ਤੇ ਉਹਨੂੰ ਸਮਝਦੇ ਵੀ ਹੈ, ਹਾਂਜੀ ਜੇ ਕੋਈ ਗੱਲ ਕਵੇ ਕੰਨਾਂ ਨਾਲ ਸੁਣਦੇ ਸਮਝਦੇ, ਅੱਖਾਂ ਨਾਲ ਵੇਖਦੇ ਉਹਨੂੰ ਸਮਝਦੇ ਵੀ, ਹਾਂਜੀ ਇਸੇ ਤਰ੍ਹਾਂ ਹੀ ਇਹ ਹੈਗਾ ਪਰਮੇਸ਼ਰ ਦਾ ਨਾਮ। ਜਦੋਂ ਰਸਨਾ ਤੋਂ ਕਹੋ ਤੇ ਉਹ ਚਾਹੇ ਬਾਹਰਲੇ ਕੰਨਾਂ ਨਾਲ ਸੁਣੋ ਨਾ ਸੁਣੋ ਜਾਂ ਅੰਦਰ ਹੀ ਤੁਸੀਂ ਕੁਛ ਨਾ ਬੋਲੋ, ਆਪਣੇ ਮਨ ਚ ਹੀ ਫੁਰਨਾ ਕਰੋ ਕੋਈ ਚੀਜ਼ ਆ ਉਸਨੂੰ, ਜਿਸ ਤਰ੍ਹਾਂ ਵੀ ਵਾਹਿਗੁਰੂ ਕਹਿ ਦਿਓ ਜਾਂ ਰਾਮ ਕਹਿ ਦਿਓ ਜਾਂ ਹਰ ਕਹਿ ਦਿਓ ਜਾਂ ਇੱਕ ਓਂਕਾਰ ਅੰਦਰ ਹੀ ਕਹੋ, ਅੰਦਰ ਹੀ ਤੁਸੀਂ ਸਮਝਦੇ ਹੋ, ਬੋਲਦੇ ਤਾਂ ਨਹੀਂ, ਅੱਖੀ ਵਾਜੋਂ ਵੇਖਣਾ ਬਿਨ ਕੰਨਾ ਸੁਣਨਾ, ਜੇਬੇ ਵਾਲੋ ਬੋਲਣਾ, ਇਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਬਚਨ ਨੇ, ਬਹੁਤ ਗਹਿਰ ਗੰਭੀਰ। ਔਰ ਉੱਥੋਂ ਤੁਸੀਂ ਸ਼ੁਰੂ ਕਰ ਦਿਓ, ਕੰਨਾਂ ਨਾਲ ਸੁਣੋ ਅੰਦਰ, ਫਿਰ ਉਹਨੂੰ ਸੁਣੀ ਜਾਓ ਤੇ ਚਿੱਤ ਦੇ ਵਿੱਚ ਜਾਂ ਸੁਣ ਦੇ ਵਿੱਚ ਜਿਸ ਵੇਲੇ ਲੱਗ ਗਿਆ ਤੇ ਰੱਬ ਪ੍ਰਗਟ ਹੋਣਾ ਸ਼ੁਰੂ ਹੋ ਜਾਊਗਾ। ਇਹੀ ਜੀ ਗੱਲ ਹੈ, ਬੜੀ ਸੋਹਣੀ ਹੈ ਵੀ ਪਰਮੇਸ਼ਰ ਸੁਖ ਰੂਪ ਹੈ, ਸਾਰੇ ਦੇ ਵਿੱਚ ਹੀ ਸੁਖ ਭਰਨ ਵਾਲਾ, ਸਾਡੇ ਮਨ ਨੂੰ ਜਦੋਂ ਟਿਕਣ ਲੱਗ ਪਿਆ ਉਹਦੇ ਵਿੱਚ ਸੁਣਨ ਲੱਗ ਪਿਆ, ਵਾਰ ਵਾਰ ਬੋਲੋ, ਜਿਵੇਂ ਕਿਸੇ ਸ਼ਬਦ ਨੂੰ ਵਾਰ ਵਾਰ ਯਾਦ ਕਰੀਦਾ ਜਾਂ ਉਹਨੂੰ ਕੋਈ ਚੀਜ਼ ਸਿੱਖੀਦੀ ਹੈ ਮੁੜ ਮੁੜ ਕੇ ਉਹਨੂੰ ਮੰਨਣ ਕਹਿੰਦੇ, ਉਹ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ। ਇੱਥੇ ਹੁਣ ਕੋਈ ਕਹਿੰਦੇ ਜੀ ਕੱਲ ਕਲੇਸ਼ ਬੜੇ ਰਹਿੰਦੇ, ਕੱਲ ਕਲੇਸ਼ ਤਨ ਮਾਹੇ ਮਿਟਾਓ, ਪਰ ਉਹਦੀ ਵਿਧੀ ਹੈ। ਕੁਝ ਚੀਜ਼ਾਂ ਜਿਹੜੀਆਂ ਨੇ ਕੋਈ ਕੰਮ ਕਰਨ ਵਾਸਤੇ ਉਹਨੂੰ ਛੱਡਣੀਆਂ ਪੈਂਦੀਆਂ, ਉਹਨੂੰ ਕਰਨੀਆਂ ਪੈਂਦੀਆਂ, ਕਰਨ ਵਾਸਤੇ ਉਹਦੀ ਜਿਹੜੇ ਕੋਈ ਉਹ ਕੰਮ ਕਰਦੇ ਨੇ ਉਹਨਾਂ ਨਾਲ ਸਿੱਖਣੀ ਪੈਂਦੀ ਹੈ। ਇੱਧਰ ਸਾਧ ਸੰਗਤ ਹੈ, ਸਾਧ ਕਹਿੰਦੇ ਵੀ ਗੁਰੂ ਮਹਾਰਾਜ ਜਿਉਂ ਕਹਿੰਦੇ ਹੈ ਗੁਰੂ ਮਹਾਰਾਜ ਦੀ ਸ਼ਰਨ ਲਓ, ਗੁਰੂ ਮਹਾਰਾਜ ਕਹਿੰਦੇ ਵੀ ਪਰਮੇਸ਼ਵਰ ਦੀ ਸ਼ਰਨ ਲਓ, ਉਸਦੇ ਬਚਨ ਮੰਨੋ, ਉਸਦੇ ਆਖੇ ਲੱਗੋ, ਇੰਨਾ ਕੁਛ ਕੀਤਾ ਹੈ ਤੇ ਵਾਹਿਗੁਰੂ ਕਹਿੰਦਾ ਤੁਹਾਡਾ ਹੀ ਫਾਇਦਾ ਹੈ, ਤੁਸੀਂ ਗੁਣ ਧਾਰ ਲਓ, ਸੱਚ ਬੋਲਿਆ ਕਰੋ, ਝੂਠ ਬੋਲ ਕੇ ਝੂਠ ਕਰੋ ਆਦਮੀ ਬੋਲਦਾ, ਮੇਰੇ ਆਪਣੇ ਔਗਣਾਂ ਨੂੰ ਲੁਕਾਉਣ ਵਾਸਤੇ, ਦੂਜੇ ਨੂੰ ਧੋਖਾ ਦੇਣ ਵਾਸਤੇ, ਨੁਕਸਾਨ ਕਰਨ ਵਾਸਤੇ। ਤੁਹਾਡੇ ਨਾਲ ਕੋਈ ਤੁਸੀਂ ਕਹੋ ਅਸੀਂ ਵੀ ਝੂਠ ਬੋਲਦੇ ਹਾਂ, ਨੁਕਸਾਨ ਤਾਂ ਕਿਸੇ ਦਾ ਕਰਦੇ ਨੇ, ਜੇ ਸਾਡੇ ਨਾਲ ਕੋਈ ਝੂਠ ਬੋਲੇ ਉਲਟ ਪੁਲਟ ਕਵੇ ਤੇ ਫੇਰ ਸਾਡੇ ਕੰਮ ਜਾਂ ਉਹ ਚ ਨੁਕਸਾਨ ਹੁੰਦਾ ਕਿ ਨਹੀਂ। ਇਸ ਕਰਕੇ ਇਹ ਵਾਹਿਗੁਰੂ ਨੂੰ ਨਹੀਂ ਇਸ ਤਰ੍ਹਾਂ ਹੀ ਧੋਖਾ ਕਰਨਾ ਜਾਂ ਹੋਰ ਜਿਹੜੇ ਔਗਣ ਨੇ ਆਪਣੇ ਬੁੱਧੀ ਦੀਆਂ ਦੂਜੇ ਪਾਸੇ ਲਾਉਣੀਆਂ, ਦੂਜੇ ਲੱਗਾ ਹੈ ਤਾਂ ਸਭ ਚੀਜ਼ਾਂ ਛੱਡਣੀਆਂ ਪੈਣਗੀਆਂ, ਨਹੀਂ ਛੱਡੀਆਂ ਜਾਂਦੀਆਂ, ਹੌਲੀ ਹੌਲੀ ਛੱਡੋ। ਛੱਡਣੀਆਂ ਕਿਵੇਂ? ਇਕੱਲੇ ਸੁਣਨ ਨਾਲ ਨਹੀਂ ਹੋਣੀਆਂ, ਠੀਕ ਹੈ ਸੁਣਨਾ ਵੀ ਚੰਗਾ ਆ, ਤੇ ਉਹਦੀ ਜਿਨ੍ਹਾਂ ਨੇ ਛੱਡੀਆਂ ਹੋਈਆਂ ਉਹਨਾਂ ਦੇ ਵਿੱਚ ਰਹਿਣ ਨਾਲ। ਜਿਸ ਤਰ੍ਹਾਂ ਬਹੁਤ ਆਏ ਮੋਟਾ ਸਥੂਲ ਹੈ, ਕੋਈ ਵੀ ਨਾ ਕਦੇ ਨਾ ਕਦੇ ਮੈਂ ਸੰਗਤ ਕੀਤੀ ਹੈ, ਨਾ ਕਦੇ ਕਥਾ ਹੀ ਸੁਣੀ ਹੈ, ਨਾ ਕੋਈ ਚੰਗਾ ਹੀ ਕਰਮ ਕੀਤਾ ਹੈ ਵਾਹਿਗੁਰੂ, ਉਹ ਬਈ ਇੱਕ ਸੇਵਾ ਦਾ ਮਹਿਕਮਾ ਹੈ ਸੇਵਾ ਕਰਾਉਣ ਵਾਲੇ। ਉੱਥੇ ਚਾਹੇ ਕਿੰਨਾ ਵੀ ਦੋਸ਼ੀ ਹੋਵੇ ਉੱਥੇ ਚਲੇ ਜਾਓ, ਉਹਨੇ ਕਿਹੜੇ ਚੁੱਪ, ਚਾਹੇ ਰੋਡਾ ਹੈ ਤੇ ਚਾਹੇ ਕੇਸਾਂ ਧਾਰੀ ਹੈ, ਚਾਹੇ ਅੰਮ੍ਰਿਤ ਛਕਿਆ ਹੈ ਚਾਹੇ ਨਹੀਂ ਛਕਿਆ, ਉੱਥੇ ਤਾਂ ਟੋਕਰੀ ਚੁੱਕਣੀ ਹੈ ਤੇ ਸਤਨਾਮ ਵਾਹਿਗੁਰੂ ਹੈ ਹੌਲੀ ਹੌਲੀ। ਤੇ ਦੂਸਰਾ ਉੱਥੇ ਉਹਨਾਂ ਦੇ ਭੈ ਵੀ ਹੁੰਦਾ, ਜਿੱਥੇ ਔਗਣ ਕਰੂੰਗਾ ਤੇ ਡੰਡਾ ਵੀ ਪੈਣਾ ਹੈ। ਹੌਲੀ ਹੌਲੀ ਫੇਰ ਭਾਈ ਸੁਧਰ ਜਾਂਦਾ। ਪਾਦੋ ਹੀ ਪਰਮ ਭੁਲਾਣੀਆਂ ਦੂਜੇ ਲੱਗਾ ਹੇਠ, ਵੀ ਦੂਜੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਗਿਰੀਆਂ ਉਹਨਾਂ ਦੇ ਵਿੱਚ ਸਾਡਾ ਹੇਤ ਨਾਮ ਹੈ। ਹਿੱਤ, ਹਿੱਤ ਸ਼ਬਦ ਤੋਂ ਪ੍ਰੇਮ, ਪ੍ਰੇਮ ਕੀ ਹੁੰਦਾ? ਉਹਦੇ ਵਿੱਚ ਕੋਈ ਖਿੱਚ ਪੈਣੀ ਕਿਸੇ ਚੀਜ਼ ਚ, ਸੰਸਾਰੀ ਖਿੱਚ ਨੂੰ ਮੋਹ ਕਹਿ ਦਿੰਦੇ ਆ। ਹੁਣ ਬੱਚਿਆਂ ਨਾਲ, ਆਪਣੇ ਮੁੰਡਿਆਂ ਨਾਲ, ਬੀਬੀਆਂ ਨਾਲ ਮੋਹ ਹੈ ਕਿ ਨਹੀਂ? ਮੋਹ ਦਿਸਦਾ ਤਾਂ ਨਹੀਂ ਹੈ, ਜਾਂ ਉਹਦਾ ਰੂਪ ਰੰਗ ਹੋਵੇ ਕੋਈ? ਹਾਲੇ ਪ੍ਰਥਮਾ ਸਪਰਸ਼ ਰੂਪ ਦਾ ਤੋ ਹੈ, ਇਹਦਾ ਸੂਲ ਵੀ ਹੈ। ਮੋਹ ਜਿਹੜਾ ਲੋਭ ਹੈ, ਇਹਦਾ ਕੀ ਹੈ? ਕ੍ਰੋਧ ਦਾ ਕੀ ਹੈ ਤੇ ਹੰਕਾਰ ਦਾ ਕੀ ਹੈ? ਉਹ ਤਾਂ ਕਹਿਣਗੇ ਸਮਝਾਉਣ ਵਾਸਤੇ, ਹੰਕਾਰ ਇਹਨੂੰ ਕਹਿੰਦੇ ਹੈ। ਰੂਪ ਰੰਗ ਤਾਂ ਕੁਛ ਨਹੀਂ ਹੈ। ਤੇ ਦੂਜੇ ਲੱਗਾ ਹੇਠ, ਹਿੱਤ ਸ਼ਬਦ ਤੋਂ ਹੇਠ ਬਣਿਆ ਹੈ। ਹੇਠ ਦਾ ਅਰਥ ਕਈ ਥਾਂ ਹੈ ਦਾ ਵੀ ਹੈ, ਪ੍ਰੇਮ ਦਾ ਵੀ ਹੈ, ਹੇਤੂ ਕਾਰਨ ਦਾ ਵੀ ਹੈ। ਇਸ ਕਰਕੇ ਇਹਨਾਂ ਦੇ ਇਹ ਪਿੱਛੋਂ ਵੀ ਆਉਣਾ, ਗੁਰ ਰੱਖਣ ਵਾਲਾ ਹੇਠ ਤੇ ਭਾਦੋ ਨਰਕ ਨਾ ਪਾਈਏ। ਤੇ ਜਿਹੜੇ ਅਸੀਂ ਕਰਮ ਕਰਦੇ ਹਾਂ ਉਲਟੇ ਪੁਲਟੇ, ਉਹ ਅੱਗੇ ਤੋਂ ਅੱਗੇ ਵੱਧ ਕੇ ਹੈ। ਉਹਨਾਂ ਦੀਆਂ ਜਿਵੇਂ ਜੇਲਾਂ ਬਣਾਈਆਂ ਹੁੰਦੀਆਂ, ਇਸ ਤਰ੍ਹਾਂ ਪਰਮੇਸ਼ਰ ਦੀਆਂ ਵੀ ਉਹਨਾਂ ਦਾ ਫਲ ਭੁਗਤਾਉਣ ਵਾਸਤੇ ਉਹਨਾਂ ਨੂੰ 18 ਨਰਕ ਮੰਨੇ ਹੈ। ਕਹਿੰਦੇ ਕਿਸੇ ਨੇ ਵੇਖੇ ਹੈ? ਕਈਆਂ ਦੇ ਵਿੱਚ ਤਾਂ ਸਮਰੱਥਾ ਹੈਗੀ ਹੈ, ਜਨਕ ਰਾਜਾ ਗਿਆ ਸੀ ਉਹਨੂੰ ਨਰਕ ਹੀ ਖਾਲੀ ਕਰਤੇ। ਰੋਜ਼ ਚ ਵਿਸ਼ਵਾਸ ਸ਼ਰਧਾ ਹੋਵੇ ਤੇ ਫੇਰ ਹੀ ਹੈ। ਕੋਈ ਕਹਿੰਦੇ ਚੱਲ ਦਿਖਾ ਵੀ ਦਿੰਦੇ ਤੈਨੂੰ, ਪਰ ਉਹ ਤਾਂ ਕੋਈ ਕੋਈ ਹੈ ਐਸਾ ਜਿਵੇਂ ਆਪਣੇ ਰਾਕ ਹੈ ਹੁਣ ਬਗਦਾਦ ਹੈ ਜਿੱਥੇ ਇਹਨਾਂ ਨੇ ਹੁਣੇ ਲਿਆ ਇਹ, ਤੇ ਉੱਥੇ ਬਗਦਾਦ ਗੁਰੂ ਨਾਨਕ ਸਾਹਿਬ ਗਏ। ਉਹ ਕਹਿੰਦੇ ਲੱਖਾਂ ਪਤਾਲ ਲੱਖਾਂ ਵਾਹਿਗੁਰੂ ਦੇ ਰਚੇ। ਉਹ ਕਹਿੰਦੇ ਸਾਡੇ ਤਾਂ ਮੁਹੰਮਦ ਸਾਹਿਬ ਨੇ ਕਿਹਾ ਵੀ 14 ਹੀ ਤਬਕ ਨੇ। ਉਹ ਕਹਿੰਦੇ ਤੁਹਾਡੇ ਮੁਹੰਮਦ ਨੂੰ ਇੰਨਾ ਹੀ ਪਤਾ ਜੀ, ਸਾਨੂੰ ਇੰਨਾ ਪਤਾ ਹੈ, ਦਿਖਾਓ ਫਿਰ। ਹੁਣ ਵੀ ਜਿਵੇਂ ਕੋਈ ਕਹਿੰਦੇ ਰੱਬ ਦਿਖਾਓ ਫਿਰ, ਉਹ ਕਹਿੰਦੇ ਚੰਗਾ ਆਓ ਚਲੋ ਪੀਰ ਜੀ ਚਲੋ। ਇਹ ਵੀ ਬੜਾ ਸ਼ਕਤੀ ਵਾਲਾ ਸੀ, ਕਹਿੰਦੇ ਚਲੋ। ਕਹਿੰਦੇ ਜੀ ਮੈਂ ਤਾਂ ਹੈਗਾ ਬੁੱਢਾ ਤੇ ਮੈਂ ਜਾਊਂਗਾ ਥੱਕ, ਤੇ ਆ ਮੇਰੇ ਮੁੰਡੇ ਨੂੰ ਜਾਂ ਚੇਲੇ ਨੂੰ ਲੈ ਜਾਓ। ਇਹ ਜਵਾਨ ਹੈ, ਕਹਿੰਦੇ ਚੱਲ। ਲੱਖ ਪਤਾਲ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖ ਲਾਏ ਤੇ ਨਾਲ ਕਹਿੰਦੇ ਪੀਰ ਇਹ ਵੀ ਨਾ ਕਵੇ ਉੱਥੇ ਦੀ ਨਿਸ਼ਾਨੀ ਤੇ ਜਿੱਥੇ ਜਾਣ ਗੁਰੂ ਨਾਨਕ ਸਾਹਿਬ ਦੀ ਸੰਗਤ ਹੈ, ਭੋਗ ਪੈਂਦੇ ਹੈ, ਕੜਾਹ ਪ੍ਰਸ਼ਾਦ ਵਰਤਦਾ ਹੈ। ਤੇ ਉਹ ਪਿਆਲਾ ਕੱਚ ਕੌਲ ਦਾ ਸੀ, ਉਹ ਕਹਿੰਦੇ ਉਹ ਭਰ ਲਿਆ ਤੇ ਪੀਰ ਜੀ ਦੇ ਅੱਗੇ ਲਿਆ ਕੇ ਰੱਖਿਆ। ਲਓ ਜੀ ਨਿਸ਼ਾਨੀ ਦੇਖ ਕੇ ਕਹਿੰਦੇ ਤੁਸੀਂ ਤਾਂ ਫਿਰ ਮੁਹੰਮਦ ਨਾਲੋਂ ਵੀ, ਕੋਈ ਕਹਿੰਦੇ ਖੁਦਾ, ਕਹਿੰਦੇ ਅਸੀਂ ਖੁਦਾ ਨਹੀਂ ਹੈ, ਅਸੀਂ ਖੁਦਾ ਨਹੀਂ, ਅਸੀਂ ਖੁਦਾ ਦੇ ਦਾਸ ਹਾਂ। ਖੁਦਾ ਜਨਮ ਮਰਨ ਵਿੱਚ ਨਹੀਂ ਆਉਂਦਾ, ਦਾਸਾਂ ਨੂੰ ਭੇਜ ਦਿੰਦਾ ਹੈ। ਮੁਸਲਮਾਨਾਂ ਨੂੰ ਵੀ ਇਹ ਕੱਟੜ ਸੁਭਾਅ ਹੈ ਵੀ ਉਹ ਹੋਰ ਕਿਸੇ ਨਹੀਂ। ਜਿਹੜੀਆਂ ਚੀਜ਼ਾਂ ਦੂਜੇ ਲੱਗਾ ਹੇਠ, ਦੂਜੇ ਪਾਸੇ ਫਿਰ ਸਾਡਾ ਲੱਗਿਆ, ਉਧਰੋਂ ਹਟਾਉਣਾ ਹੈ ਹੌਲੀ ਹੌਲੀ। ਇਸ ਨੂੰ ਅਮਨ ਇੱਕ ਸਮੋਹ ਪੀਂਦਾ ਕਿ ਉਧਰ ਪ੍ਰੇਮ ਫਿਰ ਵੱਧਦਾ ਜਾਊਗਾ। ਪ੍ਰੇਮ ਸਾਡਾ ਵਧਣਾ ਜਦੋਂ ਸੁੱਖ ਸ਼ਾਂਤੀ ਹੋਣ ਲੱਗ ਪਈ, ਆਪੇ ਸੁੱਖ ਦੇ ਵਿੱਚ ਸਾਡਾ ਹਿੱਤ ਹੈ ਤੇ ਉਹ ਅੱਗੇ ਤੋਂ ਅੱਗੇ ਹੋ ਜੂ। ਉਹਦੇ ਵਿੱਚ ਫਿਰ ਇੱਕ ਸਰਗੁਣ ਸਰੂਪ ਵੀ ਹੈ, ਜਿਸੇ ਉਤਾਰਾਂ ਦੇ ਸਰੂਪ ਨੇ ਜਾਂ ਇਹਨਾਂ ਦੇ ਪੈਗੰਬਰਾਂ ਨੇ ਜਾਂ ਹੋਰ ਚੀਜ਼ ਹੈ, ਉਹ ਤਾਂ ਕਹਿੰਦੇ ਦੂਤ ਆਉਂਦਾ ਆ ਪਰਮੇਸ਼ਰ ਦੇ, ਕੋਈ ਅਜਰਾਇਲ ਜਬਰਾਇਲ ਜਾਂ ਈਸਾ ਜੀ ਨੂੰ ਇਹ ਮੰਨਦੇ ਨੇ ਈਸਾਈ ਲੋਕ। ਆਪਣੇ ਸਿੱਖ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਨੂੰ, ਦਸੋਂ ਪਾਤਸ਼ਾਹੀਆਂ ਨੂੰ, ਤੇ ਸਾਡੀ ਤਾਂ ਸ਼ਰਧਾ ਵੀ ਉਹਨਾਂ ਦੇ ਦਰਸ਼ਨ ਹੋ ਗਏ ਤੇ ਰੱਬ ਰੂਪ ਨੇ, ਉਹ ਸਰਗੁਣ ਸਰੂਪ ਹੈ। ਇਹ ਵਿਚਾਰ ਹੋ ਰਹੀ ਹੈ ਨਿਰਗੁਣ ਸਰੂਪ ਦੀ, ਉਹ ਆਪਣੀ ਇੱਛਾ ਨਾਲ ਕਰਤਾ ਪੁਰਖ ਹੈ। ਪਰਮ ਪੁਰਾਣੀਆਂ ਦੂਜੇ ਲੱਗਾ ਹੇਠ, ਹੁਣ ਸਾਰੀ ਦੁਨੀਆਂ ਹੀ ਇਸ ਆਪਣੇ ਰੂਪਕ ਦੇ ਵਿੱਚ ਰੂਪਕ ਅਲੰਕਾਰ ਹੁੰਦੇ ਪਤੀ ਸਤੀ ਦੇ ਰੂਪ ਦੇ ਵਿੱਚ ਪਈ ਹੋਈ ਹੈ। ਇਸ ਆਨੰਦ ਨੂੰ ਸਾਰੇ ਜਾਣਦੇ ਆ ਔਰ ਇਹਦਾ ਕੰਟਰੋਲ ਵੀ ਤਾਂ ਬਹੁਤ ਔਖਾ ਹੈ। ਤੇ ਕੰਟਰੋਲ ਇਉਂ ਵੀ ਇਸਦੇ ਬ੍ਰਹਮਚਰਜ ਜਿਹੜਾ ਹੈ ਇਸ ਦੇ ਉੱਤੇ ਹੈ ਤਾਂ ਸਹੀ ਉਸਦਾ ਵੀ, ਪਰ ਜਿਹਦਾ ਸਿਮਰਨ ਵੱਧਦਾ ਜਾਵੇ ਵੱਧਦਾ ਜਾਵੇ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਜਦੋਂ ਉਸਦੇ ਵਿੱਚ ਮਨ ਬੁੱਧ ਲੀਨ ਹੁੰਦੇ ਹੁੰਦੇ ਹੋ ਗਏ ਤੇ ਐਨ ਪੂਰਨ ਅਗਿਆਨ ਦੂਰ ਹੋ ਗਿਆ, ਭਰਮ ਦੂਰ ਹੋ ਗਿਆ, ਫਿਰ ਇਸ ਦੇ ਉੱਤੇ ਤੇ ਉਹ ਆਨੰਦ ਸਾਖਿਆਤ ਰਿਹਾ, ਫਿਰ ਇਹਦੀ ਵਾਹ ਪੇਸ਼ ਹੋਈ ਨਹੀਂ। ਉੱਥੇ ਆਪ ਪਰਮੇਸ਼ਰ ਹੈ, ਜਿੱਥੇ ਆਪ ਪਰਮੇਸ਼ਰ ਹੈ ਉੱਥੇ ਕੀ ਕਰ ਲੂਗਾ, ਜਿਹਦੇ ਹਿਰਦੇ ਵਿੱਚ ਵਸ ਗਿਆ ਸਾਖਿਆਤ ਹੋ ਗਿਆ। ਲਕਸ਼ਿੰਗਾਰ ਬਣਾਇਆ, ਹੋਰ ਜੇ ਪਤੀ ਵਰਤ ਇਸਤਰੀ ਹੈ ਔਰ ਪਤੀ ਸਤੀ ਵਰਤ ਪਤੀ ਹੈ, ਇੱਕ ਉਹਨਾਂ ਦਾ ਪ੍ਰੇਮ ਹੈ ਐਸਾ ਤੇ ਦੂਜੇ ਨੂੰ ਉਹ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸ਼ੁੱਧ ਜਬ ਤੇ ਹਮ ਤਰੀ ਬਚਨ ਗੁਰ ਦਏ ਹਮਾਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਜਦੋਂ ਦੀ ਅਸੀਂ ਇਹ ਸਰੀਰ ਦੇ ਅੰਦਰ ਸੂਝ ਸਮਝ ਆਉਂਦੀ ਵੀ ਹੁਣ ਸ਼ੁੱਧ ਆਉਣ ਲੱਗ ਪਈ ਹੈ, ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਦਿੱਤੇ ਪੂ ਤੇ ਹੈ ਪਰੰਤੂ ਹੈ ਪ੍ਰਾਣ ਜਬ ਲਗ ਘਟ ਸਾਰੇ, ਜਿੰਨਾ ਚਿਰ ਪ੍ਰਾਣ ਹੈ ਨਿਜ ਨਾਰੀ ਕੇ ਸਾਥ ਨੇਹ ਤੁਮ ਨਿਤ ਘਟਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣੇ, ਸੁਪਨੇ ਵਿੱਚ ਵੀ ਇਹ ਤਾਂ ਬੜਾ ਕਠਿਨ ਹੈ। ਅੱਖਾਂ ਜਿਹੜੀਆਂ ਨੇ ਉਹ ਤਾਂ ਬੰਨੀ ਜਾਂਦੀਆਂ ਤੇ ਉਧਰ ਨੂੰ ਖਿੱਚ ਪਾਉਂਦੀਆਂ ਨੇ, ਪੁਰਸ਼ ਇਸਤਰੀ ਦੋਹਾਂ ਨੂੰ ਪਾਉਂਦੇ ਆ ਤੇ ਸੁਪਨੇ ਦੇ ਵਿੱਚ ਤਾਂ ਕੰਟਰੋਲ ਸਾਡਾ ਹੈ ਹੀ ਨਹੀਂ। ਵੀ ਇੰਨਾ ਅਭਿਆਸ ਜਾਂ ਪ੍ਰੇਮ ਜਾਂ ਹੋਰ ਚੀਜ਼ ਹੋ ਜਾਏ ਵੀ ਉਹ ਸੁਪਨੇ ਦੇ ਵਿੱਚ ਵੀ ਪ੍ਰਾਇ ਕਰਨ ਨੂੰ ਆਪਣੇ ਪਤੀ ਨਾਲ ਤੇ ਪਤਨੀ ਜਿਹੜੀ ਹੈ ਉਹ ਪ੍ਰਾਇ ਕਰਨ ਨੂੰ ਵੇਖਣ ਵਿੱਚ ਵੀ ਨਾ, ਫਿਰ ਸਮਝ ਲਓ ਕਿ ਮਨ ਸ਼ੁੱਧ ਹੁੰਦਾ ਜਾਂਦਾ ਹੈ। ਉਸਦੇ ਅੱਗੇ ਤੇ ਉਹ ਤੋਂ ਅੱਗੇ ਫਿਰ ਗੁਰੂ ਮਹਾਰਾਜ ਜੀ ਕਹਿੰਦੇ ਵੀ ਦਰਸ਼ਨ ਪਰਸ਼ਨ ਉਹਨਾਂ ਨੂੰ ਪੂਰੀ ਦੁਨੀਆਂ ਦੇ ਵਿੱਚ ਕਹਿੰਦੇ ਜੀ ਉਈ ਕਰਾ ਦਿਓ, ਤੁਸੀਂ ਕਰਾ ਦਿਓ ਜੀ, ਤੁਸੀਂ ਕਰਾਉਣੇ ਆ ਇਹ ਸਾਰਿਆਂ ਵਾਸਤੇ। ਗੁਰੂ ਮਹਾਰਾਜ ਦਾ ਬਈ ਆਪਣੇ ਸ਼੍ਰੇਸ਼ਠ ਗੁਣ ਧਾਰੋ, ਸੰਗਤ ਐਸੀ ਕਰੋ ਜਦੋਂ ਤੁਹਾਡਾ ਹੁੰਦਾ ਹੋਇਆ ਆਪ ਵਾਹਿਗੁਰੂ ਕਿਰਪਾ ਕਰੇਗਾ, ਉਹ ਆਪ ਹੀ ਦਰਸ਼ਨ ਦੇਗਾ। ਲੱਖ ਸ਼ਿੰਗਾਰ ਬਣਾਇਆ, ਹੋਰ ਲੱਖਾਂ ਹੀ ਸ਼ਿੰਗਾਰ ਬਣਾ ਲਏ, ਉਹ ਤਾਂ 16 ਸ਼ਿੰਗਾਰ ਮੰਨੇ ਹੈ, ਕੁਦਰਤੀ ਵੀ ਹੈ 16 ਸ਼ਿੰਗਾਰ ਤੇ ਆਪਣੇ ਬਨੌਟੀ ਵੀ ਬਣਾਉਂਦੇ ਹੈ, ਜਿਸ ਤਰ੍ਹਾਂ ਨੇਤਰ ਚੰਗੇ ਹੋਣੇ ਹੋਰ ਸਾਰੇ ਇਉਂ ਚਾਰ ਕਠਿਨ ਦੋ ਚੀਕ ਨੇ 16 ਜਾਂ ਸ਼ਿੰਗਾਰ ਇਸ ਤਰ੍ਹਾਂ ਗਿਣਦੇ ਨੇ। ਪਰ ਇੱਥੇ ਲੱਖਾਂ ਹੀ ਭਾਵਾਂ ਕੋਈ ਢੰਗ ਭੰਗ ਕਰ ਲਵੇ ਵੀ ਉਹ ਪਰਮੇਸ਼ਰ ਦੀ ਖੁਸ਼ੀ ਨਹੀਂ ਹੈ, ਨਾ ਪੀਜਾ ਰਾਗੀ ਨਾਦੀ ਵੇਦ, ਕੋਈ ਰਾਗ ਵੀ ਕਰ ਲਵੇ, ਨਾਦ ਵਿਆਹ ਕਰਨ ਨੂੰ ਵੀ ਪੜ ਲਵੇ, ਸ਼ਬਦਾਂ ਦੀ ਸ਼ੁੱਧੀ ਕਰ ਲਵੇ, ਵੇਦ ਦਾ ਗਿਆਨੀ ਵੀ ਹੋ ਜਾਏ, ਉਹ ਨਹੀਂ ਪ੍ਰਸੰਨ ਨਹੀਂ ਹੁੰਦਾ। ਪ੍ਰਸੰਨ ਹੁੰਦਾ ਕਿਵੇਂ ਹੈ ਉਹ ਅੱਗੇ ਜਾ ਕੇ ਦੱਸੇ ਵੀ ਗੁਰੂ ਜੀ ਸ਼ਰਨ ਲਓ, ਜੋ ਗੁਰੂ ਮਹਾਰਾਜ ਸਿੱਖਿਆ ਦਿੰਦੇ ਨੇ ਉਹਨੂੰ ਮੰਨਾਂਗੇ ਤੇ ਰੱਬ ਦੀ ਪ੍ਰਸੰਨਤਾ ਸ਼ੁਰੂ ਹੋਣੀ ਹੋ ਜਾਏਗੀ। ਫਿਰ ਬੇਨਤੀਆਂ ਕਰਨੀਆਂ, ਲੱਖ ਸ਼ਿੰਗਾਰ ਸਾਧਨਾ ਰੂਪੀ ਸ਼ਿੰਗਾਰ ਬਣਾ ਲਿਆ, ਹੋਰ ਵੀ ਸੰਸਾਰ ਦੇ ਵਿੱਚ ਛੋੜੇ ਹੈ, ਆ ਸਿਨੇਮਿਆਂ ਦੇ ਵਿੱਚ ਨਵੇਂ ਤੋਂ ਨਵੇਂ ਸ਼ਿੰਗਾਰ ਨਿਕਲਦੇ ਹੈ ਦੇਹੀ ਦੀ ਤੋੜ ਭੰਨ ਕਰਕੇ, ਇੱਧਰ ਹੋਰ ਨਵੇਂ ਤੋਂ ਨਵੇਂ ਗਾਈ ਬੜੇ ਸਾਧੂ ਮਿਲਣਗੇ, ਉਹ ਕਹਿੰਦੇ ਆਹ ਕਰੋ ਸਾਧਨ ਤੁਸੀਂ ਐਂ ਕਰੋ ਜੀ, ਅੱਖਾਂ ਦੇ ਵਿੱਚ ਤ੍ਰਾਟਕ ਲਾਓ ਜੀ, ਉੱਥੇ ਨਿਗਾਹ ਰੱਖੋ ਜੀ, ਜਾਂ ਇਸ ਤਰ੍ਹਾਂ ਸਾਧਨ ਕਰੋ ਜੀ, ਇਹ ਸਾਰੇ ਸਾਧਨ ਹੀ ਇਸ ਤਰ੍ਹਾਂ ਆਸਣ ਲਾਓ ਜੀ, ਇੱਕ ਮਤ ਹੈ ਅਨੇਕ ਮਤੀ ਉਹਨਾਂ ਦੇ ਵੱਖੋ ਵੱਖਰੇ ਸਾਧਨ ਨੇ, ਇਸ ਕਰਕੇ ਲੱਖੀ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਚ, ਕਿਸੇ ਪ੍ਰਕਾਰ ਵੀ ਰੱਬ ਦੀ ਪ੍ਰਾਪਤੀ ਦਾ ਕੰਮ ਸਿੱਧ ਨਾ ਹੋਇਆ। ਲੱਖ ਸ਼ਿੰਗਾਰ ਬਣਾਇਆ ਕੇਤ ਨਾਮ ਘਰ ਦਾ ਵੀ ਹੁੰਦਾ ਹੈ, ਕੇਤ ਨਾਮ ਨਿਸ਼ਾਨ ਦਾ ਵੀ ਹੁੰਦਾ ਹੈ, ਪਰ ਇੱਥੇ ਘਰ ਤੇ ਕਿਸੇ ਪ੍ਰਕਾਰ ਚੰਗਾ ਟਿਕੂਗਾ। ਕੇਤ ਜਿਹੜਾ ਆਪਣੇ ਘਰ ਸਰੂਪ ਹੈ ਉਹ ਕਿਸੇ ਤਰ੍ਹਾਂ ਵੀ ਸਿੱਧ ਨਾ ਹੋ ਸਕਿਆ, ਸਾਧੂ ਨਾ ਬਣ ਸਕੇ, ਗੁਰਮੁਖ ਨਾ ਬਣ ਸਕੇ, ਗੁਰਸਿੱਖ ਨਾ ਬਣ ਸਕੇ। ਗੁਰ ਸਤਗੁਰੂ ਕਾ ਜੋ ਸਿੱਖ ਖਾਏ ਸੋ ਪਲਕੇ ਉਠਰ ਨਾਮ ਤੇ ਆਵੇ, ਕਿੰਨਾ ਕੁ ਧਿਆਨ ਹੈ ਅੰਮ੍ਰਿਤ ਛਕ ਲਿਆ, ਫੌਜ ਭਰਤੀ ਹੋ ਗਿਆ, ਪੁਲਿਸ ਭਰਤੀ ਹੋ ਗਿਆ, ਅੱਗੇ ਹੁਕਮ ਨਾ ਮੰਨਿਆ ਜਾ ਇਹ ਬਾਹਰ ਸਜ਼ਾ ਮਿਲਦੀ ਹੈ, ਸਗੋਂ ਉਹ ਸਿੱਖਿਆ ਮੰਨਣੀ ਨਹੀਂ, ਇਹਦਾ ਨਹੀਂ ਵੀ ਅੰਮ੍ਰਿਤ ਛਕ ਲਿਆ, ਸਗੋਂ ਉਲਟੇ ਕੰਮ ਕਰਨੇ ਉਹ ਤਾਂ ਸਜ਼ਾ ਮਿਲੂਗੀ, ਸਖਤ ਸਜ਼ਾ ਮਿਲੂ। ਇੱਥੇ ਨਹੀਂ ਦਿਸਦੀ ਨਹੀਂ ਉਹ ਸਖਤ ਸਜ਼ਾਵਾਂ ਜਿਹੜੀਆਂ ਨਰਕਾਂ ਦੀ ਗੱਲ ਸੀ ਵੀ ਅਠਾਰਵਾਂ ਨਰਕ ਜਿਹੜਾ ਇਸ ਦੁਨੀਆਂ ਦੇ ਉੱਤੇ ਦਿਖਾਇਆ ਉਹ ਕੀ ਹੈ, ਸਰੀਰ ਨੂੰ ਕੁਸ਼ਟ ਹੋ ਜਾਣਾ, ਹਟਣਾ ਨਾ, ਅਸਾਧ ਰੋਗ ਹੋ ਜਾਣਾ, ਅੰਨਾ ਹੋਣਾ, ਲੱਤਾਂ ਬਾਹਾਂ ਟੁੱਟ ਭੱਜ ਜਾਣੀ, ਇਹ ਅਠਾਰਵਾਂ ਨਰਕ ਹੈ, ਇਹ ਤਾਂ ਸਾਰਿਆਂ ਨੂੰ ਪਤਾ ਹੈ। ਇਸ ਤਰ੍ਹਾਂ ਹੀ ਉਹ ਬਹੁਤ ਵੱਡੇ ਵੱਡੇ ਸਥਾਨ ਨੇ ਜਿੱਥੇ ਇਹਨਾਂ ਨੂੰ ਸਜ਼ਾਵਾਂ ਮਿਲਦੀਆਂ, ਜੇ ਨਹੀਂ ਤਾਂ ਇਹ ਵੀ ਹੋਰ ਗਿਆ 84 ਨਰਕ ਸਾਕਤ ਭੋਗ ਆਈਏ। 84 ਲੱਖ ਜਿਹੜੀ ਜੂਨ ਹੈ ਇਹ ਨਰਕ ਹੀ ਹੈ, ਅਧੀਨ ਰਹਿੰਦੇ ਵਿਚਾਰੇ ਦੁੱਖ ਸੁੱਖ ਮਨੁੱਖਾਂ ਦੇ ਵਾਂਗੂ ਤੇ ਨੇ, ਇਹਨਾਂ ਦੇ ਰਾਜ ਬੜੇ ਹੋਰ ਡਰ ਪੈ, ਇੱਕ ਦੂਜੇ ਨੂੰ ਖਾਈ ਜਾਂਦੇ, ਜੀਵਨ ਨੂੰ ਜੀਵ ਹੀ ਖਾਈ ਜਾਂਦੇ ਆ। ਉਹ ਸਭ ਆਪਣੇ ਕਰਮਾਂ ਦਾ ਫਲ ਭੋਗਦੇ ਜਿਹੜੇ ਗੁਰੂ ਦੀ ਸਿੱਖਿਆ ਨੂੰ ਮੰਨਦੇ। ਬੜੀਆਂ ਸਖ਼ਤ ਸਜ਼ਾਵਾਂ ਨੇ, ਹੁਣ ਆਪਾਂ ਨੇ ਕਹਿੰਦੇ ਵੀ ਇੱਥੇ ਸਖ਼ਤ ਸਜ਼ਾ ਮਿਲੀ ਕਿਸੇ ਨੂੰ, ਰੱਬ ਦੀਆਂ ਸਜ਼ਾਵਾਂ ਬਹੁਤ ਤਕੜੀਆਂ, ਉੱਥੋਂ ਨਿਕਲ ਨਹੀਂ ਸਕਦਾ। ਇਹ ਗੁਰਮੁਖ ਸੀ ਕੋਈ ਅਭਿਆਸੀ ਪੁਰਸ਼ ਜਾਂ ਹੋਰ ਚੀਜ਼ ਹੈ, ਕਿਤੇ ਸਿੱਧੇ ਸਿੱਧੇ ਨਿਗਾਹ ਚੱਲੇ ਜਾਂਦੇ ਆ, ਆ ਜਿਹੜੇ ਬਾਹਰ ਸਿਰਕੀਆਂ ਦੇ ਵਿੱਚ ਰਹਿੰਦੇ ਆ, ਹੋ ਜਾਂਦਾ ਮਨ ਦਾ ਖਿਆਲ ਵੀ ਇਹ ਵਿਚਾਰੇ ਦੇਖੋ ਸਿਰਕੀਆਂ ਦੇ ਵਿੱਚ ਹੀ ਰਹਿੰਦੇ ਆ, ਨਾ ਇਹਨਾਂ ਨੂੰ ਕੋਈ ਇੰਨੇ ਸੁੱਖ ਸਾਧਨ ਨਹੀਂ, ਕੰਮ ਹੀ ਕਰਦੇ ਰਹਿੰਦੇ ਕਦੇ ਉੱਥੇ ਕਦੇ ਉੱਥੇ। ਉਹ ਕਹਿੰਦਾ ਮੈਨੂੰ ਕੋਈ ਐਸਾ ਵਿਚਾਰ ਅੰਦਰੋਂ ਆਇਆ ਵੀ ਇਹ ਸਾਰੇ MLA ਹੀ ਨੇ ਜਿਹੜੇ ਸਿਰਕੀ ਵਾਸ ਨੇ, ਉਹ ਪਹਿਲਾਂ ਹੀ MLA ਸੀ ਜਾਂ MP ਸੀ, ਇਹ ਹੁਣ ਇਹਨਾਂ ਨੂੰ ਫਲਿਓ, ਨਾ ਉੱਥੇ ਸੁੱਖ ਸਕਣ, ਨਾ ਹੋਰ ਸੁਖੇ, ਨਾ ਉੱਥੇ ਕੋਈ ਸਿਫਾਰਿਸ਼ ਹੈ, ਜਿਵੇਂ ਹੋਰ ਜੂਨਾਂ ਚ ਕਿਹਦੀ ਸਿਫਾਰਿਸ਼ ਹੈ। ਇਸ ਕਰਕੇ ਦੁਰਲੱਭ ਦੇ ਸਵਾਰ ਇਹਨੂੰ ਸਵਾਰ ਲਈਏ, ਜਾਂ ਇਹਨਾਂ ਦਰਗਾਹ ਹਾਰ, ਦਰਗਾਹ ਦੇ ਵਿੱਚ ਹਾਰ ਕੇ ਨਹੀਂ ਜਾਏਗਾ, ਜਿੱਤ ਕੇ ਜਾਏਗਾ, ਔਰ ਵਾਹਿਗੁਰੂ ਪਰਮੇਸ਼ਰ ਵੱਲੋਂ ਤੈਨੂੰ ਆਪਣੀ ਪਦਵੀ ਪ੍ਰਾਪਤ ਹੋਵੇਗੀ।